ਸਤਨਾਮ ਸ੍ਰੀ ਵਾਹਿਗੁਰੂ ਜੀ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵੇ ਹੈ ਅਮੁੱਲ ਲੈ ਜਾਏ, ਅਮੁੱਲ ਭਾਏ ਅਮੁੱਲਾ ਸਮਾਏ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ। ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹਿ ਲਿਵਲਾਏ। ਅੱਖ ਹੈ ਵੇਦ ਪਾਠ ਪੁਰਾਣ, ਅੱਖ ਹੈ ਪੜੇ ਕਰੇ ਵਖਿਆਣ। ਅੱਖ ਹੈ ਬ੍ਰਹਮ, ਅੱਖ ਹੈ ਇੰਦ, ਅੱਖ ਹੈ ਗੋਪੀ ਤੈ ਗੋਬਿੰਦ। ਅੱਖ ਹੈ ਈਸ਼ਰ, ਅੱਖ ਹੈ ਸਿੱਧ, ਅੱਖ ਹੈ ਕੇਤੇ ਕੀਤੇ ਬੁੱਧ। ਅੱਖ ਹੈ ਦਾਨਵ, ਅੱਖ ਹੈ ਦੇਵ, ਅੱਖ ਹੈ ਸੁਰ ਨਰ ਮੁਨ ਜਨ ਸੇਵ। ਕੇਤੇ ਅੱਖ ਹੈ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ। ਇੱਤੇ ਕੀਤੇ ਹੋਰ ਕਰੇ, ਤਾਂ ਆਖ ਨਾ ਸਕਹਿ ਕੇਈ ਕੇ। ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੇ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰ ਗਾਵਾਰ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਰ ਗਾਵਾਰ ਗਾਵਾਰ। ਅਮੁੱਲ ਗੁਣ ਅਮੁੱਲ ਵਾਪਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਪਾਵਨ ਗੁਰੂ ਸਰੂਪ ਧਾਰਨ ਕੀਤਾ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਜਿਸ ਪਾਵਨ ਬਾਣੀ ਦੀ ਮਹਿਮਾ ਅਪਰਪਾਰ ਹੈ। ਆਪ ਸੰਗਤਾਂ ਜਪਜੀ ਸਾਹਿਬ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਜਪਜੀ ਸਾਹਿਬ ਬਾਣੀ ਪ੍ਰਧਾਨ ਬਾਣੀ ਹੈ। ਇਸ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਭ ਤੋਂ ਪਹਿਲਾਂ ਲਿਖਿਆ ਗਿਆ ਹੈ। ਇਹ ਪ੍ਰਥਮ ਬਾਣੀ ਹੋਣ ਕਰਕੇ ਪ੍ਰਧਾਨ ਬਾਣੀ ਵੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਜਪਜੀ ਸਾਹਿਬ ਬਾਣੀ ਦੇ ਅੰਦਰ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦਾ ਵੀ ਵਰਣਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਕੁਛ ਅਨਮਤਾਂ ਵਾਲੇ ਵਿਦਵਾਨਾਂ ਦੇ ਨਾਲ ਵਿਚਾਰਾਂ ਵੀ ਹੋਈਆਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੁਆਰਾ ਸ਼ਬਦ ਦੁਆਰਾ ਭੁੱਲੀ ਭਟਕੀ ਹੋਈ ਲੁਗਾਈ ਨੂੰ ਸਿੱਧੇ ਰਾਹ ਤੋਰਨ ਦਾ ਯਤਨ ਕੀਤਾ, ਸਿੱਖੀ ਦਾ ਮਾਰਗ ਭਗਤੀ ਦਾ ਮਾਰਗ ਹੈ, ਇਸੇ ਨੂੰ ਹੀ ਭਾਈ ਗੁਰਦਾਸ ਜੀ ਨੇ ਗੁਰਮੁਖ ਗਾਡੀ ਰਾਹ ਚਲਾਇਆ। ਗੁਰਮਤ ਦਾ ਗਾਡੀ ਰਾਹ ਇਸ ਨੂੰ ਹੀ ਆਖਿਆ ਹੈ, ਇਸੇ ਹੀ ਮਾਰਗ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਿਰਾਲਾ ਪੰਥ ਵੀ ਦੱਸਿਆ ਹੈ। ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੁਸ ਆਪਣਾ ਪੰਥ ਨਿਰਾਲਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਨੁੱਖ ਨੂੰ ਪੂਰਨ ਮਨੁੱਖ ਬਣਾਉਣ ਦੇ ਲਈ ਜੋ ਘਾਟਤਾਂ ਘੜੀਆਂ, ਜੋ ਸਕੀਮਾਂ ਬਣਾਈਆਂ, ਜੋ ਸਿਧਾਂਤ ਅਪਣਾਏ, ਜੋ ਮਰਯਾਦਾ ਕਾਇਮ ਕੀਤੀਆਂ, ਉਹ ਸਾਰੀਆਂ ਹੀ ਇਸ ਜਪਜੀ ਸਾਹਿਬ ਬਾਣੀ ਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦੀਆਂ ਹਨ। ਇਸੇ ਲਈ ਮਹਾਂਪੁਰਖ ਇਹ ਵੀ ਬਚਨ ਕਰਦੇ ਸਨ, ਜਪਜੀ ਸਾਹਿਬ ਬਾਣੀ ਨੂੰ ਧਿਆਨ ਦੇ ਨਾਲ, ਵਿਚਾਰ ਦੇ ਨਾਲ, ਸਮਝ ਦੇ ਨਾਲ ਪੜ੍ਹਿਆ ਜਾਵੇ ਤਾਂ ਇਉਂ ਪ੍ਰਤੀਤ ਹੋਵੇਗਾ ਜਪਜੀ ਸਾਹਿਬ ਜੀ ਤੋਂ ਬਿਨਾਂ ਹੋਰ ਜਿਤਨੀ ਵੀ ਬਾਣੀ ਹੈ ਉਹ ਜਪਜੀ ਸਾਹਿਬ ਜੀ ਦੀ ਕਿਸੇ ਨਾ ਕਿਸੇ ਪੰਕਤੀ ਦਾ ਹੀ ਖੁਲਾਸਾ ਕਰਦੀ ਹੈ ਜਾਂ ਵਖਿਆਨ ਕਰਦੀ ਹੈ, ਕਿਉਂਕਿ ਜਪਜੀ ਸਾਹਿਬ ਮੂਲ ਬਾਣੀ ਹੈ। ਇਸੇ ਦੀ ਵਿਆਖਿਆ ਬਾਕੀ ਹੋਰ ਸਾਰੀ ਬਾਣੀ ਵਿੱਚ ਆਉਂਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਬਾਣੀ ਦੇ ਅੰਦਰ ਉਸ ਵਾਹਿਗੁਰੂ ਦੀ ਬੇਅੰਤ ਸਿਫਤ ਸਲਾਹ ਦਾ ਵੀ ਜ਼ਿਕਰ ਕੀਤਾ ਹੈ ਅਤੇ ਨਾਲ ਹੀ ਸਤਿਗੁਰੂ ਨੇ ਇਹ ਵੀ ਬਚਨ ਆਖ ਦਿੱਤੇ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੀ ਸਿਫਤ ਸਲਾਹ ਦਾ ਭੰਡਾਰਾ ਬਖਸ਼ਿਸ਼ ਕਰ ਦਿੰਦਾ ਹੈ, ਫਿਰ ਉਹ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਬਣ ਜਾਂਦੇ ਨੇ, ਕਿਉਂਕਿ ਸਿਫਤ ਸਲਾਹ ਦੀ ਦੌਲਤ ਐਸੀ ਅਮੋਲਕ ਐਸ਼ਵਰਜ ਹੈ, ਜਿਸ ਨੂੰ ਇਹ ਪ੍ਰਾਪਤ ਹੋ ਜਾਵੇ ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਬਣ ਜਾਂਦਾ ਹੈ। ਪਾਤਸ਼ਾਹਾਂ ਦਾ ਪਾਤਸ਼ਾਹ ਕਿਵੇਂ ਬਣ ਜਾਂਦਾ ਹੈ? ਇਹਦਾ ਮਤਲਬ ਇਹ ਹੈ, ਇੱਕ ਦੁਨੀਆ ਦੇ ਪਾਤਸ਼ਾਹ ਹੁੰਦੇ ਨੇ ਜਿਹੜੇ ਲੋਕਾਂ ਦੇ ਸਿਰ ਉੱਤੇ ਜ਼ੋਰ ਦੇ ਨਾਲ ਰਾਜ ਕਰਦੇ ਹਨ, ਜਿਨ੍ਹਾਂ ਦੇ ਬਾਰੇ ਹਜ਼ੂਰ ਨੇ ਪਿੱਛੇ ਆਖਿਆ ਸੀ, ਅਸੰਖ ਅਮਰ ਕਰ ਜਾਹੇ ਜ਼ੋਰ, ਅਣਗਿਣਤ ਇਹੋ ਜਿਹੇ ਵੀ ਲੋਕ ਨੇ ਜਿਹੜੇ ਆਪਣੇ ਜ਼ੋਰ ਦੇ ਨਾਲ, ਬਾਹੂਬਲ ਦੇ ਨਾਲ, ਧੱਕੇ ਦੇ ਨਾਲ ਆਪਣਾ ਹੁਕਮ ਵੀ ਚਲਾ ਕੇ ਦੁਨੀਆ ਤੋਂ ਤੁਰ ਗਏ। ਪਰ ਇਹ ਉਹਨਾਂ ਪਾਤਸ਼ਾਹਾਂ ਦੀ ਗੱਲ ਨਹੀਂ। ਹਜ਼ੂਰ ਕਹਿੰਦੇ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ ਉਹ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਬਣ ਜਾਂਦੇ ਨੇ। ਇਹਦਾ ਮਤਲਬ ਇਹ ਹੈ, ਦੁਨੀਆ ਦੇ ਪਾਤਸ਼ਾਹ ਉਹ ਜ਼ੋਰ ਦੇ ਨਾਲ ਰਾਜ ਕਰਦੇ ਹਨ, ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ ਉਹ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਕਿਉਂ? ਉਹਨਾਂ ਦੇ ਅੰਦਰ ਐਸੇ ਗੁਣ ਹੁੰਦੇ ਨੇ, ਉਹਨਾਂ ਵਿੱਚ ਐਸੀਆਂ ਖੂਬੀਆਂ ਹੁੰਦੀਆਂ ਨੇ, ਆਪਣੇ ਆਪ ਹੀ ਲੋਕ ਉਹਨਾਂ ਨੂੰ ਸਤਿਕਾਰ ਦਿੰਦੇ ਹਨ। ਦੁਨੀਆਂ ਦੇ ਬਾਦਸ਼ਾਹਾਂ ਦੀ ਲੋਕ ਕੇਵਲ ਆਪਣੇ ਮੂੰਹ ਤੋਂ ਹੀ ਸਿਫਤ ਕਰਦੇ ਹਨ, ਪਰ ਜਿਹੜੇ ਮਹਾਂਪੁਰਖ ਹੁੰਦੇ ਨੇ ਉਹਨਾਂ ਦੀ ਦਿਲੋਂ ਰਿਸਪੈਕਟ ਕਰਦੇ ਹਨ। ਇਹੀ ਪਾਤਸ਼ਾਹ ਅਤੇ ਪਾਤਸ਼ਾਹਾਂ ਦੇ ਪਾਤਸ਼ਾਹ ਦਾ ਅੰਤਰ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਿਫਤ ਸਲਾਹ ਦੀਆਂ ਦਾਤਾਂ ਹੀ ਤਾਂ ਸਾਰੇ ਸੰਸਾਰ ਨੂੰ ਵੰਡੀਆਂ, ਅਤੇ ਜਿਨ੍ਹਾਂ ਨੂੰ ਪ੍ਰਾਪਤ ਹੋ ਗਈਆਂ ਉਹਨਾਂ ਨੂੰ ਇੰਨਾ ਉੱਚਾ ਰੁਤਬਾ ਪ੍ਰਾਪਤ ਹੋ ਗਿਆ, ਉਹ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਬਣ ਗਏ। ਉਹ ਇੰਨੇ ਬੇਪਰਵਾਹ ਹੋ ਗਏ ਅਤੇ ਉਹਨਾਂ ਨੂੰ ਕਿਸੇ ਬਾਦਸ਼ਾਹ ਤੱਕ ਦੀ ਵੀ ਕੋਈ ਮੁਤਾਜ਼ਗੀ ਨਹੀਂ ਰਹਿ ਗਈ। ਦਾਸ ਇਤਿਹਾਸ ਪੜ੍ਹ ਰਿਹਾ ਸੀ, ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਸਨ, ਔਰ ਉਹਨਾਂ ਦੇ ਸਮੇਂ ਗੁਰੂ ਘਰ ਦੇ ਰਾਗੀ ਭਾਈ ਮਨਸ਼ਾ ਸਿੰਘ ਜੀ ਸਨ। ਗਿਆਨੀ ਸੰਤ ਸਿੰਘ ਜੀ ਜਿੱਥੇ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਨ, ਔਰ ਉੱਥੇ ਨਾਲ ਨਾਲ ਉਹ ਸ਼ਹਿਰ ਦੇ ਪ੍ਰਬੰਧਕ ਵੀ ਸਨ। ਇਹ ਇੱਕ ਬੜੀ ਦਿਲਚਸਪ ਗੱਲ ਹੈ, ਕਿਉਂਕਿ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਨਗਰ ਨੂੰ ਆਬਾਦ ਕੀਤਾ, ਜਿਸ ਨੂੰ ਆਪਾਂ ਹੁਣ ਦੇ ਸਮੇਂ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਆਖਦੇ ਹਾਂ। ਔਰ ਇੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਐਸਾ ਧਰਮ ਦਾ ਰਾਜ ਕੀਤਾ, ਕਿਸੇ ਉੱਤੇ ਕੋਈ ਟੈਕਸ ਨਹੀਂ, ਜੇ ਜੀਆ ਜਨ ਕੋ ਲਏ ਨਾ ਜਗਾਤ, ਗੁਰਬਾਣੀ ਵਿੱਚ ਇਹ ਪੰਕਤੀਆਂ ਆਈਆਂ ਨੇ, ਰਾਮ ਰਾਜ ਰਾਮਦਾਸਪੁਰ ਕੀਨੇ ਗੁਰਦੇਵ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਜਿਹਨੂੰ ਅਸਲੀ ਰੱਬ ਦਾ ਰਾਜ ਕਹਿੰਦੇ ਨੇ, ਧਰਮ ਦਾ ਰਾਜ, ਰਾਮ ਰਾਜ ਦਾ ਮਤਲਬ ਰਾਮ ਚੰਦਰ ਨਹੀਂ, ਰਾਮ ਰਾਜ ਦਾ ਮਤਲਬ ਸੀ ਰੱਬੀ ਰਾਜ, ਅਕਾਲ ਪੁਰਖ ਵਾਹਿਗੁਰੂ ਦਾ ਰਾਜ, ਜਿੱਥੇ ਹਮੇਸ਼ਾ ਲਈ ਸਾਰਿਆਂ ਨੂੰ ਨਿਆ ਮਿਲਦਾ ਹੋਵੇ। ਐਸਾ ਇਹ ਰਾਮ ਰਾਜ ਰੱਬੀ ਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕੀਤਾ ਹੈ। ਕੋਈ ਵੀ ਮਸਲਾ ਹੁੰਦਾ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸਨੂੰ ਆਪ ਨਜਿੱਠ ਲੈਂਦੇ ਸਨ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਤੋਂ ਹੀ ਇਸ ਸ਼ਹਿਰ ਦੇ ਅੰਦਰ ਕੋਈ ਥਾਣਾ ਨਹੀਂ ਸੀ ਬਣਿਆ, ਕੋਈ ਪੁਲਿਸ ਚੌਂਕੀ ਸਥਾਪਿਤ ਨਹੀਂ ਸੀ ਹੋਈ। ਦਿਲਚਸਪ ਗੱਲ ਇਹ ਸੀ, ਉਹ ਸਮੇਂ ਧੰਨ ਗੁਰੂ ਰਾਮਦਾਸ ਮਹਾਰਾਜ ਹੀ ਸੱਚੇ ਪਾਤਸ਼ਾਹ ਇਸ ਨਗਰ ਦੇ ਧਾਰਮਿਕ ਮੁਖੀ ਸਨ, ਅਤੇ ਇਸ ਨਗਰ ਦੇ ਪ੍ਰਬੰਧਕ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪ ਸਨ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੋਇਆ, ਇਹ ਉਦੋਂ ਦਾ ਵਾਕਿਆ ਹੈ। ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਦਰਬਾਰ ਸਾਹਿਬ ਦੇ ਗ੍ਰੰਥੀ ਵੀ ਸਨ ਅਤੇ ਨਾਲ ਮਿਊਂਸਪਲ ਕਮੇਟੀ ਦੇ ਪ੍ਰਬੰਧਕ ਵੀ ਸਨ। ਸ਼ਹਿਰ ਦਾ ਪ੍ਰਬੰਧ ਵੀ ਉਹੀ ਕਰਦੇ, ਦਰਬਾਰ ਸਾਹਿਬ ਜੀ ਦੀ ਸੇਵਾ ਵੀ ਉਹ ਨਿਭਾਉਂਦੇ ਸਨ। ਇਹ ਰਾਮ ਰਾਜ ਦੀ ਗੱਲ ਹੈ, ਰੱਬੀ ਰਾਜ ਦੀ ਗੱਲ ਹੈ। ਇਹਦਾ ਕਾਰਨ ਕੀ ਸੀ? ਇਹਦਾ ਕਾਰਨ ਇਤਿਹਾਸਕਾਰਾਂ ਨੇ ਲਿਖਿਆ ਹੈ, ਉਸ ਵੇਲੇ ਸਿੱਖਾਂ ਦੇ ਮਨ ਦੇ ਵਿੱਚ ਇੰਨਾ ਗੁਰੂ ਦਾ ਭੈ ਸੀ, ਉਹਨਾਂ ਦਾ ਇਹ ਖਿਆਲ ਸੀ ਜੋ ਦਰਬਾਰ ਸਾਹਿਬ ਸੰਗਤਾਂ ਮੱਥਾ ਟੇਕਦੀਆਂ ਨੇ, ਚੜਾਵਾ ਚੜ੍ਹਦਾ ਹੈ, ਮਾਇਆ ਆਉਂਦੀ ਹੈ, ਔਰ ਇਹ ਸਾਡੇ ਲਈ ਤਾਂ ਜ਼ਹਿਰ ਹੈ, ਅਸੀਂ ਇਸ ਨੂੰ ਵਰਤਣਾ ਨਹੀਂ। ਇਸ ਲਈ ਉਹਦੇ ਨਾਲ ਕੋਈ ਨਾ ਕੋਈ ਉਹ ਹੋਰ ਕਿਰਤ ਉਪਜੀਵਿਕਾ ਲਈ ਕਰਦੇ ਸਨ। ਗਿਆਨੀ ਸੰਤ ਸਿੰਘ ਜੀ ਦਰਬਾਰ ਸਾਹਿਬ ਸੇਵਾ ਕਰਦੇ, ਕਥਾ ਵੀ ਬੜੀ ਸੁੰਦਰ ਕਰਦੇ, ਔਰ ਉਹਨਾਂ ਨੇ ਉੱਥੋਂ ਦੀ ਮਰਯਾਦਾ ਨੂੰ ਇੰਨੇ ਸੋਹਣੇ ਢੰਗ ਦੇ ਨਾਲ ਚਲਾਇਆ। ਦੱਸਦੇ ਨੇ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਸ਼੍ਰੀ ਅੰਮ੍ਰਿਤਸਰ ਸਾਹਿਬ ਆਏ ਔਰ ਉਹਨਾਂ ਨੇ ਗਿਆਨੀ ਸੰਤ ਸਿੰਘ ਜੀ ਨੂੰ ਸੁਨੇਹਾ ਘੱਲਿਆ ਕਿ ਆ ਕੇ ਮੈਨੂੰ ਮਿਲਣ। ਮਹਾਰਾਜਾ ਰਣਜੀਤ ਸਿੰਘ ਵੱਲੋਂ ਭੇਜਿਆ ਹੋਇਆ ਇੱਕ ਹਲਕਾਰਾ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਕੋਲ ਆਇਆ। ਉਹਨਾਂ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਜਾਓ ਜਾ ਕੇ ਮਹਾਰਾਜੇ ਨੂੰ ਕਹਿ ਦਿਓ ਕਿ ਹੁਣ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਕਥਾ ਕਰਨ ਵਾਸਤੇ ਜਾ ਰਿਹਾ ਹਾਂ, ਉਸ ਤੋਂ ਬਾਅਦ ਹੀ ਮੈਂ ਮਹਾਰਾਜੇ ਕੋਲ ਜਾ ਸਕਾਂਗਾ। ਜਦੋਂ ਇਹ ਸੁਨੇਹਾ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ ਤਾਂ ਉਸ ਵੇਲੇ ਮਹਾਰਾਜੇ ਦੇ ਮਨ ਦੇ ਵਿੱਚ ਖਿਆਲ ਪੈਦਾ ਹੋਇਆ ਕਿ ਉਹਨਾਂ ਮੈਂ ਵੀ ਅੱਜ ਦਰਬਾਰ ਸਾਹਿਬ ਹੀ ਜਾਵਾਂ ਔਰ ਉੱਥੇ ਬੈਠ ਕੇ ਗੁਰਬਾਣੀ ਦੀ ਕਥਾ ਸਰਵਣ ਕਰਾਂ। ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਕਥਾ ਕਰ ਰਹੇ ਸਨ, ਸੰਗਤਾਂ ਸੁਣ ਰਹੀਆਂ ਸਨ ਅਤੇ ਮਹਾਰਾਜਾ ਰਣਜੀਤ ਸਿੰਘ ਵੀ ਉੱਥੇ ਆਇਆ, ਉਹ ਵੀ ਸੰਗਤ ਵਿੱਚ ਬੈਠ ਕੇ ਕਥਾ ਸੁਣ ਰਿਹਾ ਸੀ। ਐਸਾ ਰੰਗ, ਐਸਾ ਆਨੰਦ ਬਣਦਾ ਸੀ ਕਥਾ ਸੁਣ ਕੇ, ਸਾਰੇ ਹੀ ਮਗਨ ਹੋ ਜਾਂਦੇ, ਸਾਰੇ ਪ੍ਰਸੰਨ ਹੋ ਜਾਂਦੇ। ਕਥਾ ਦੀ ਸਮਾਪਤੀ ਹੋਈ ਪਰ ਉਸ ਵੇਲੇ ਮਹਾਰਾਜੇ ਦਾ ਕੋਈ ਉਚੇਚਾ ਸਵਾਗਤ ਜਾਂ ਸਤਿਕਾਰ ਨਹੀਂ ਕੀਤਾ ਗਿਆ। ਕਿਉਂ? ਰਾਣਾ ਰੰਕ ਬਰਾਬਰੀ ਪੈਰੀ ਪਵਨਾ ਜਗ ਵਰਤਾਇਆ। ਸਤਿਗੁਰੂ ਨੇ ਇਹ ਅਸੂਲ ਬਣਾ ਦਿੱਤਾ ਹੈ, ਗੁਰੂ ਘਰ ਦੇ ਵਿੱਚ ਕੋਈ ਰਾਜਾ ਹੈ, ਮਹਾਰਾਜਾ ਹੈ, ਪਾਤਸ਼ਾਹ ਹੈ, ਚਾਹੇ ਗਰੀਬ ਹੈ, ਸਾਧਾਰਨ ਵਿਅਕਤੀ ਹੈ, ਉਹ ਦੋਵੇਂ ਇੱਕ ਬਰਾਬਰ ਹੀ ਹੁੰਦੇ ਨੇ। ਹੁਣ ਗਿਆਨੀ ਸੰਤ ਸਿੰਘ ਜੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਨ, ਸ਼ਹਿਰ ਦੇ ਪ੍ਰਬੰਧਕ ਵੀ ਸਨ, ਮੌਕੇ ਦੀ ਸਰਕਾਰ ਦੇ ਕਰਿੰਦੇ ਵੀ ਸਨ, ਪਰ ਉਹਨਾਂ ਨੇ ਮਰਯਾਦਾ ਨੂੰ ਕਾਇਮ ਰੱਖਿਆ। ਮਹਾਰਾਜਾ ਆਇਆ, ਕਥਾ ਸੰਪੂਰਨ ਹੋਈ। ਕਥਾ ਤੋਂ ਬਾਅਦ ਗਿਆਨੀ ਸੰਤ ਸਿੰਘ ਜੀ ਦਰਬਾਰ ਸਾਹਿਬ ਮੱਥਾ ਟੇਕੇ ਬਾਹਰ ਨਿਕਲੇ ਅਤੇ ਨਾਲ ਕੁਝ ਸੰਗਤਾਂ ਵੀ ਹਨ ਅਤੇ ਮਹਾਰਾਜਾ ਵੀ ਉਹਨਾਂ ਦੇ ਪਿੱਛੇ ਪਿੱਛੇ ਚੱਲ ਪਿਆ। ਦਰਬਾਰ ਸਾਹਿਬ ਦੀਆਂ ਪਰਿਕਰਮਾ ਤੋਂ ਬਾਹਰ ਜਦੋਂ ਘੰਟਾ ਘਰ ਵਾਲੀ ਡਿਊਟੀ 'ਤੇ ਆਏ ਔਰ ਉੱਥੇ ਆ ਕੇ ਸਿੰਘ ਸਾਹਿਬ ਜੀ ਨੇ ਦਰਬਾਰ ਸਾਹਿਬ ਵੱਲ ਨੂੰ ਮੱਥਾ ਟੇਕਿਆ ਅਤੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਫਤਿਹ ਬੁਲਾਈ। ਕਹਿਣ ਲੱਗੇ ਅੱਗੇ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਦਾ ਸੇਵਾਦਾਰ ਸੀ, ਇਸ ਲਈ ਮੈਂ ਮਰਯਾਦਾ ਨੂੰ ਕਾਇਮ ਰੱਖਿਆ ਅਤੇ ਹੁਣ ਦਰਬਾਰ ਸਾਹਿਬ ਦੀ ਹਦੂਦ ਤੋਂ ਬਾਹਰ ਤੁਹਾਡਾ ਰਾਜ ਸ਼ੁਰੂ ਹੋ ਗਿਆ, ਇਸ ਲਈ ਹੁਣ ਤੁਸੀਂ ਅੱਗੇ ਲੱਗੋ ਅਤੇ ਮੈਂ ਤੁਹਾਡੇ ਪਿੱਛੇ ਚੱਲਾਂਗਾ, ਕਿਉਂਕਿ ਸਰਕਾਰੀ ਕਰਿੰਦੇ ਵੀ ਸਨ। ਮਹਾਰਾਜਾ ਰਣਜੀਤ ਸਿੰਘ ਵੀ ਸਿੱਖ ਰਾਜਾ ਸੀ ਅਤੇ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਭਾਵੇਂ ਸਰਕਾਰੀ ਮੁਲਾਜ਼ਮ ਵੀ ਸਨ ਪਰ ਉਹ ਵੀ ਇਸ ਮਰਯਾਦਾ ਨੂੰ ਅੱਛੀ ਤਰ੍ਹਾਂ ਜਾਣਦੇ ਸਨ। ਇੱਕ ਵਾਰ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਗੱਲ ਕੀਤੀ ਵੀ ਇਸ ਵੇਲੇ ਜਿਹੜੇ ਦਰਬਾਰ ਸਾਹਿਬ ਜੀ ਦੇ ਰਾਗੀ ਨੇ ਭਾਈ ਮਨਸ਼ਾ ਸਿੰਘ ਜੀ ਔਰ ਉਹਨਾਂ ਦੇ ਘਰੇ ਅੱਤ ਦੀ ਗਰੀਬੀ ਹੈ ਅਤੇ ਉਹ ਪੂਜਾ ਦੀ ਅੰਸ਼ ਵੀ ਲੈਣ ਵਾਸਤੇ ਤਿਆਰ ਨਹੀਂ। ਅਸਾਂ ਉਹਨਾਂ ਨੂੰ ਬਹੁਤ ਆਖਿਆ ਬਈ ਤੁਸੀਂ ਦਰਬਾਰ ਸਾਹਿਬ ਦੇ ਵਿੱਚੋਂ ਕੁਛ ਮਾਇਆ ਕੁਝ ਅੰਸ਼ ਲੈ ਲਵੋ, ਪਰ ਉਹ ਕਹਿੰਦੇ ਨੇ ਮੈਂ ਇਹ ਜ਼ਹਿਰ ਨਹੀਂ ਖਾਣੀ। ਕੁਝ ਅਸੂਲ ਸਨ ਪੁਰਾਤਨ ਗੁਰਸਿੱਖਾਂ ਦੇ, ਉਹ ਕਹਿੰਦੇ ਅਸਾਂ ਇਹ ਜ਼ਹਿਰ ਨਹੀਂ ਖਾਣੀ, ਘਰ ਦੇ ਵਿੱਚ ਇੰਨੀ ਗਰੀਬੀ ਹੈ, ਰੋਟੀ ਪਕਾਉਣ ਵਾਸਤੇ ਲੋਹੇ ਦਾ ਤਵਾ ਵੀ ਉਹਨਾਂ ਦੇ ਘਰ ਦੇ ਵਿੱਚ ਨਹੀਂ ਹੈ, ਇਹ ਘੜੇ ਦਾ ਠੀਕਰ ਲੈ ਕੇ ਉਹਦੇ ਉੱਤੇ ਹੀ ਉਹ ਪ੍ਰਸ਼ਾਦਾ ਬਣਾਉਂਦੇ ਨੇ, मैं ते बड़ा जोर लाया पर उन्होंने मेरी कोई गल नहीं मनी। महाराजा रणजीत सिंह सुन के कहन लगा, मेरा पंजाब दे विच राज होवे ते फिर गुरु रामदास महाराज सच्चे पातशाह दा कीर्तन ही आ, इस तरह गरीबी दे विच दिन कटे मैनू भी ते मेरे राज नू भी लानत है। महाराजा रणजीत सिंह ने मन विच विचार कीती भी इस दी किस ढंग दे नाल मदद कीती जावे, ये गुरु घर दा रागी है, गुरु घर दा कीर्तनिया है। उसने एक अपना सेवादार भेजिया, भई जाओ जाके गुरु घर दे रागी भाई मनशा सिंह नू जाके कहना कि अज प्रसाद मेरे पास आके छकण। जदों महाराजा रणजीत सिंह दा भेजिया होया हलकारा उन्हां दे पास गया ते उन्होंने बड़ी बेपरवाही दे नाल आखिया, इत्थे भी गुरु का लंगर है ते उत्थे भी गुरु का ही अन्न पानी है, मैं ते रुखा मिस्सा छक के ही इत्थे गुजारा करना पसंद करदा हाँ, क्योंकि बाणी का कथन है, रुखी सुखी खाए कै ठंडा पानी पियो, फरीदा देख पराई चोपड़ी ना तरसाए जियो। जाओ जाके महाराजे नूं कह दिओ, उह ते अपने घर ही प्रसाद छकणगे। जदों महाराजा रणजीत सिंह नूं इस गल दा सुनेहा मिलिया बई उह ते मेरे पास आए ही नहीं, ते जिहड़े हुण दे साडे लोक ने, ग्रंथी ने, सिंह साहिबान ने, जथेदार ने, उहनां विच ते पुराने सिंघां दे विच की अंतर सी, इह सोचण वाली गल है। और कहिंदे ने महाराजा रणजीत सिंह ने बड़ी गुरु की कृपा सी, सिख राजा सी, शरदा भावना गुरु का भरोसा भी रखता सी। उसने सोचिया भई मेरे कोले किसी गल की कमी नहीं, क्यों ना मैं इस सिख की सहायता करा। उसने अपने मन में ही फुरना किया ते नाल ही अपने जेडे कोई कैशियर सन उन्हां नूं कह दिता, 1,00,000 सोने की मोर तैयार करो। उस वेले महाराजे के खजाने विच इन्नियां सोने दियां मोहरां भी नहीं सन, तां जिहड़े शहर के वड्डे लोग सन, अमीर लोग सन, उन्हां दे पासों 1,00,000 सोने की मोहर इकट्ठी की गई ते महाराजे ने सोचिया भई वह गुरु घर का कीर्तनिया है, बेपरवाह है, संतोखी है, जे मेरे सदे तो मेरे पास नहीं आया तो मैनू खुद उहदे पास चल के जाना चाहिए। इन्हां गल्लां तो पता लगता है भी महाराजा रणजीत सिंह राजा होके भी गुरु का सिख बनिया रहा है। और उसने सोचिया भी चलो जो जे वह नहीं मेरे पास आया तो मैनू उहदे पास जाना चाहिए। कहिंदे ने उन्हें 1,00,000 सोने दियां मोहरां हाथी उत्ते लदियां ते नाल उसे अहलकार नौकर अमीर वजीर वह भी नाल चल पे। हुण 1,00,000 सोने की मोहर कह लैनी गल सौखी है, पर इन्ना दान इन्नी सहायता करनी बहुत मुश्किल है। राजे महाराजे तो होर भी बहुत होए होणगे। कहिंदे ने महाराजा रणजीत सिंह जदों भाई मनशा सिंह जी दे घर वल चलिया, अज जिथे गुरु के महल ने उत्थे छोटा जिहा कोठा सी, उहदे विच ही भाई मनशा सिंह जी रहिंदे सन। एक अड़दली ने जाके पहलां आखिया कि भाई साहब जी, महाराजा साहब थोड़े कोल आ रहे ने। उन्हां ने पुछया की कम है, कहिंदे बस तुहानूं मिलण वास्ते आ रहे ने। ते नाल ही उहने यह भी आखिया, ਉਹ ਤੁਹਾਡੀ ਕੁਛ ਸਹਾਇਤਾ ਲਈ ਆ ਰਹੇ ਨੇ, ਤੁਹਾਨੂੰ ਕੁਛ ਦੇਣ ਲਈ ਆ ਰਹੇ ਨੇ। ਜਦੋਂ ਇਹ ਗੱਲ ਸੁਣੀ ਤੇ ਭਾਈ ਮਨਸਾ ਸਿੰਘ ਜੀ ਉੱਠੇ ਤੇ ਉੱਠ ਕੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦਰਵਾਜ਼ੇ 'ਤੇ ਆਏ, ਦਸਤਕ ਦਿੱਤੀ, ਕਹਿਣ ਲੱਗੇ ਭਾਈ ਸਾਹਿਬ ਜੀ, ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ, ਦਰਵਾਜ਼ਾ ਖੋਲ੍ਹੋ। ਉਹਨਾਂ ਅੰਦਰੋਂ ਕੀ ਆਖਿਆ, ਕਹਿਣ ਲੱਗੇ ਜਿਹੜਾ ਗੁਰੂ ਪਰਮੇਸ਼ਰ ਦਾ ਸ਼ਰੀਕ ਹੈ, ਮੈਂ ਉਹਦੇ ਮੱਥੇ ਨਹੀਂ ਲੱਗਣਾ ਚਾਹੁੰਦਾ। ਅਵਸਥਾ ਦੇਖੋ ਕਿੰਨੀ ਉੱਚੀ ਹੈ ਗੁਰਸਿੱਖ ਦੀ। ਇੱਕ ਪਾਸੇ ਪੰਜਾਬ ਦਾ ਮਹਾਰਾਜਾ ਹੋਵੇ ਅਤੇ ਦੂਜੇ ਪਾਸੇ ਇੱਕ ਗਰੀਬ ਗੁਰੂ ਘਰ ਦਾ ਸਿੱਖ ਹੋਵੇ। ਉਹਨੇ ਏਡੀ ਵੱਡੀ ਗੱਲ ਆਖ ਦਿੱਤੀ, ਕਹਿਣ ਲੱਗਾ ਜਿਹੜਾ ਗੁਰੂ ਪਰਮੇਸ਼ਰ ਦਾ ਸ਼ਰੀਕ ਹੈ ਮੈਂ ਉਸਦੇ ਮੱਥੇ ਨਹੀਂ ਲੱਗਣਾ ਚਾਹੁੰਦਾ। ਮਹਾਰਾਜਾ ਹੈਰਾਨ ਹੋਇਆ, ਕਹਿੰਦਾ ਮੈਂ ਸ਼ਰੀਕ ਨਹੀਂ, ਮੈਂ ਤਾਂ ਗੁਰੂ ਘਰ ਦਾ ਨਿਮਾਣਾ ਜਾਂ ਸੇਵਾਦਾਰ ਹਾਂ। ਉਹ ਕਹਿੰਦੇ ਫਿਰ ਮੈਂ ਵੀ ਤਾਂ ਉਸੇ ਗੁਰੂ ਦਾ ਹੀ ਸੇਵਾਦਾਰ ਹਾਂ, ਜੇ ਕੁਛ ਦੇਣਾ ਹੈ ਮੈਨੂੰ ਮੇਰਾ ਗੁਰੂ ਦੇ ਸਕਦਾ ਹੈ, ਪਰ ਤੂੰ ਕਿੱਥੋਂ ਦੇਣ ਵਾਲਾ ਜੰਮ ਪਿਆ। ਮਹਾਰਾਜੇ ਨੇ ਇਹ ਖਰੀ ਅਤੇ ਸੱਚੀ ਗੱਲ ਸੁਣੀ, ਉਹਨੂੰ ਆਪਣਾ ਰਾਜ ਅਤੇ ਤਾਜ ਸਾਰਾ ਉਸ ਗੁਰਸਿੱਖ ਦੇ ਸਾਹਮਣੇ ਤੁਸ਼ ਜਾਪਿਆ। ਉੱਠੇ ਪੈਰੀ ਮੁੜਿਆ, ਕਹਿਣ ਲੱਗਾ ਇਸ ਗੁਰਸਿੱਖ 'ਤੇ ਇੰਨੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੈ, ਜਿਸ ਨੂੰ ਬਖਸ਼ੇ ਸਿਫਤ ਸਾ ਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ, ਇਹਨੂੰ ਤਾਂ ਕਿਸੇ ਐਰੇ ਗੈਰੇ ਦੀ ਪਰਵਾਹ ਹੀ ਕੋਈ ਨਹੀਂ। ਮੈਂ ਸੱਦਿਆ ਤਾਂ ਨਹੀਂ ਆਇਆ, ਮੈਂ ਚੱਲ ਕੇ ਗਿਆ ਤਾਂ ਦਰਵਾਜ਼ਾ ਨਹੀਂ ਖੋਲ੍ਹਿਆ। ਕਿੰਨੀ ਗੁਰੂ ਦੀ ਰਹਿਮਤ ਹੈ, ਕਿੰਨੀ ਗੁਰੂ ਦੀ ਬਖਸ਼ਿਸ਼ ਹੈ। ਹੁਣ ਦੋਵੇਂ ਪਾਸੇ ਵੇਖ ਲਓ, ਇੱਕ ਪਾਸੇ ਸਿੱਖ ਮਹਾਰਾਜਾ ਹੈ, ਦੂਜੇ ਪਾਸੇ ਗਰੀਬ ਸਿੱਖ ਗੁਰੂ ਘਰ ਦਾ ਰਾਗੀ ਹੈ। ਪਰ ਦੋਵਾਂ ਦੇ ਮਨ ਦੇ ਵਿੱਚ ਕੋਈ ਇੱਕ ਦੂਸਰੇ ਪ੍ਰਤੀ ਕੋਈ ਘਿਰਣਾ ਨਹੀਂ, ਕੋਈ ਨਫ਼ਰਤ ਨਹੀਂ, ਪਰ ਆਪਣੇ ਅਸੂਲ 'ਤੇ ਖੜ੍ਹੇ ਨੇ। ਮਹਾਰਾਜਾ ਰਣਜੀਤ ਸਿੰਘ ਵਾਪਸ ਮੁੜ ਕੇ ਸ਼੍ਰੀ ਦਰਬਾਰ ਸਾਹਿਬ ਆਇਆ ਔਰ ਉੱਥੇ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਦੇ ਨਾਲ ਗੱਲ ਕੀਤੀ। ਕਹਿਣ ਲੱਗੇ ਮੈਂ ਤਾਂ ਬਥੇਰਾ ਯਤਨ ਕੀਤਾ ਹੈ, ਪਰ ਉਸ ਗੁਰੂ ਦੇ ਲਾਲ ਨੇ ਦਰਵਾਜ਼ਾ ਤੱਕ ਨਹੀਂ ਖੋਲ੍ਹਿਆ, ਅਤੇ ਮੈਂ ਹੁਣ ਇਹ ਫੈਸਲਾ ਕੀਤਾ, ਇਹ ਜਿਹੜੀਆਂ ਸੋਨੇ ਦੀਆਂ ਮੋਹਰਾਂ ਨੇ, 1 ਲੱਖ ਮੋਹਰ ਹੈ, ਇਹ ਮੈਂ ਵਾਪਸ ਲੈ ਕੇ ਨਹੀਂ ਜਾਣਾ ਚਾਹੁੰਦਾ। ਚਲੋ ਤੁਸੀਂ ਇਸ ਮਾਇਆ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਇਸ ਪਾਵਨ ਹਰਿਮੰਦਰ 'ਤੇ ਲਾ ਦਿਓ। ਉਹ ਸੋਨਾ ਮਹਾਰਾਜਾ ਰਣਜੀਤ ਸਿੰਘ ਨੇ ਸਾਰਾ ਚੜ੍ਹਾਇਆ, ਜੋ ਦਰਬਾਰ ਸਾਹਿਬ ਦੇ ਵਿੱਚ ਆਪਾਂ ਵੇਖਦੇ ਰਹੇ ਹਾਂ। ਹੁਣ ਤਾਂ ਨਵੀਂ ਸੇਵਾ ਹੋਈ ਹੈ। ਇਸ ਤਰ੍ਹਾਂ ਬਈ, ਜਿਨ੍ਹਾਂ 'ਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ ਨਾ, ਜਿਨ੍ਹਾਂ ਨੂੰ ਸਿਫਤ ਸਲਾਹ ਦੀ ਦਾਤ ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ ਹੈ, ਉਹਨਾਂ ਦੀ ਅਵਸਥਾ ਹੀ ਇੰਨੀ ਸਬਰ ਸ਼ੁਕਰ ਵਾਲੀ ਬਣ ਜਾਂਦੀ ਹੈ। ਉਹ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਬਣ ਜਾਂਦੇ ਨੇ, ਐਸੀ ਉਹਨਾਂ 'ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਹੁਣ ਇਹ ਦੱਸੋ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਡੀ ਨੇੜਤਾ ਕਿਵੇਂ ਹੋ ਸਕਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ 26ਵੀਂ ਪੌੜੀ ਦੇ ਅੰਦਰ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰ ਰਹੇ ਹਨ, ਹਰ ਗੁਰਸਿੱਖ ਮਾਈ ਭਾਈ ਨੂੰ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ। ਇੱਕ ਸਤਿਗੁਰੂ ਦਾ ਬਹੁਤ ਪਵਿੱਤਰ ਬਚਨ ਹੈ, ਸਾਂਝ ਕਰੀਜੈ ਗੁਣ ਹੈ ਕੇਰੀ ਛੋੜ ਅਵਗਣ ਚੱਲੀ ਹੈ। ਵੀ ਗੁਰਸਿੱਖ ਨੇ ਗੁਣਾਂ ਦੀ ਸਾਂਝ ਕਰਨੀ ਹੈ, ਜੇ ਕੋਈ ਔਗੁਣ ਨਜ਼ਰ ਆਵੇ ਉਹਨੂੰ ਛੱਡ ਕੇ ਅੱਗੇ ਲੰਘ ਜਾਣਾ। ਔਗੁਣਾਂ ਦੀ ਸਾਂਝ ਨਹੀਂ, ਗੁਣਾਂ ਦੀ ਸਾਂਝ ਕਰਨੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਦੈਵੀ ਗੁਣਾਂ ਦੀ ਸਾਂਝ ਕਰਦੇ ਨੇ, ਦੈਵੀ ਗੁਣਾਂ ਦਾ ਵਪਾਰ ਕਰਦੇ ਨੇ, ਅਤੇ ਉਹਨਾਂ ਗੁਰਮੁਖਾਂ ਦੀ ਮਹਿਮਾ ਇਸ ਅਗਲੀ ਪੌੜੀ ਵਿੱਚ ਬਿਆਨ ਕਰ ਰਹੇ ਹਨ। ਆਪ ਸੰਗਤਾਂ ਬੜੇ ਪਿਆਰ ਅਤੇ ਇਕਾਗਰਤਾ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਅਮੁੱਲ ਗੁਣ ਅਮੁੱਲ ਵਾਪਾਰ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਅਮੁੱਲ ਗੁਣ, ਜਿਹੜੇ ਵਾਹਿਗੁਰੂ ਦੀ ਪ੍ਰਾਪਤੀ ਦੇ ਗੁਣ ਹਨ ਉਹ ਬੜੇ ਹੀ ਅਮੋਲਕ ਹਨ। ਸਤ, ਸੰਤੋਖ, ਦਇਆ, ਧਰਮ, ਵਿਚਾਰ, ਕੋਈ ਇਹਨਾਂ ਦਾ ਮੁੱਲ ਹੈ? ਸੰਤੋਖ ਦਾ ਗੁਣ ਕਿਤਨਾ ਮਹਾਨ ਹੈ, ਸਿਫਤ ਸਲਾਹ ਦੀ ਦਾਤ ਕਿਤਨੀ ਮਹਾਨ ਹੈ, ਤੁਸੀਂ ਸਾਖੀ ਸਰਵਣ ਕੀਤੀ ਹੈ, ਕਿੱਡਾ ਵੱਡਾ ਗੁਣ ਹੈ ਸੰਤੋਖ ਦਾ, ਇਹ ਅਮੋਲਕ ਹੈ, ਇਹਦਾ ਕੋਈ ਮੁੱਲ ਨਹੀਂ ਚੁਕਾ ਸਕਦਾ। ਹਜ਼ੂਰ ਕਹਿੰਦੇ ਨੇ ਅਮੁੱਲ ਗੁਣ ਜਿਨ੍ਹਾਂ ਨੇ ਪਰਮੇਸ਼ੁਰ ਨੂੰ ਮਿਲਣਾ ਹੈ ਉਹਨਾਂ ਨੂੰ ਦੈਵੀ ਗੁਣਾਂ ਦੀ ਸਾਂਝ ਕਰਨੀ ਪਵੇਗੀ। ਅਮੁੱਲ ਗੁਣ ਵਾਹਿਗੁਰੂ ਦੀ ਪ੍ਰਾਪਤੀ ਦੇ ਗੁਣ ਬੜੇ ਹੀ ਅਮੋਲਕ ਨੇ। ਅਮੁੱਲ ਵਪਾਰ ਅਤੇ ਉਹਨਾਂ ਗੁਣਾਂ ਦਾ ਵਪਾਰ ਵੀ ਅਮੋਲਕ ਹੈ। ਜਿਹੜੀ ਗੁਣਾਂ ਦੀ ਸਾਂਝ ਕਰਨੀ ਹੈ, ਗੁਣਾਂ ਦਾ ਵਪਾਰ ਕਰਨਾ ਹੈ, ਸੱਚ ਦਾ ਵਪਾਰ ਕਰਨਾ ਹੈ, ਇਹ ਵੀ ਬੜਾ ਅਮੋਲਕ ਹੈ। ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਇਹ ਗੁਰੂ ਨਾਨਕ ਦੀ ਹੱਟ ਹੈ। ਕਈ ਪ੍ਰੇਮੀ ਸੁਲਤਾਨਪੁਰ ਵਿੱਚ ਗਏ ਹੋਣਗੇ ਔਰ ਉੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਮੋਦੀਖਾਨਾ ਚਲਾਇਆ ਸੀ ਔਰ ਉਹਨਾਂ ਦੀ ਉਸ ਯਾਦ ਵਿੱਚ ਗੁਰਦੁਆਰਾ ਹੱਟ ਸਾਹਿਬ ਬਣਿਆ ਹੋਇਆ। ਉਸ ਹੱਟ ਸਾਹਿਬ ਦੀ ਜਗ੍ਹਾ ਉੱਤੇ ਮੋਦੀਖਾਨਾ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਤ ਨੂੰ ਵੀ ਮਾੜਾ ਨਹੀਂ ਆਖਿਆ, ਆਪ ਵੀ ਮੋਦੀਖਾਨਾ ਕੀਤਾ ਅਤੇ ਜਿਹੜਾ ਵੀ ਗਰੀਬ ਗੁਰਬਾ ਆਉਂਦਾ ਅਤੇ ਉਸਨੂੰ ਤੇਰਾ ਹੀ ਤੇਰਾ ਕਹਿ ਕੇ ਲੁਟਾਈ ਜਾਂਦੇ। ਇਸ ਤਰ੍ਹਾਂ ਇਹ ਅਮੋਲਕ ਵਪਾਰ ਕਰਦੇ। ਹੁਣ ਇੱਥੇ ਆਪਾਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਇੱਥੇ ਵਪਾਰ ਕਿਵੇਂ ਕਰਨਾ? ਵਪਾਰ ਦਾ ਮਤਲਬ ਹੁੰਦਾ ਦੇਣ ਲੈਣ ਕਰਨਾ। ਜਦੋਂ ਆਪਾਂ ਸਤਿਗੁਰੂ ਦੇ ਕੋਲ ਆਉਂਦੇ ਹਾਂ, ਇੱਥੇ ਆ ਕੇ ਆਪਣੇ ਔਗੁਣਾਂ ਨੂੰ ਛੱਡਣਾ ਅਤੇ ਗੁਣਾਂ ਨੂੰ ਗ੍ਰਹਿਣ ਕਰਕੇ ਲੈ ਜਾਣਾ। ਅਮੁੱਲ ਗੁਣ, ਜਿਹੜੇ ਅਮੁੱਲ ਗੁਣ ਨੇ, ਉਹਨਾਂ ਨੂੰ ਇੱਥੇ ਆ ਕੇ ਗ੍ਰਹਿਣ ਕਰਨਾ ਹੈ ਅਤੇ ਜਿਹੜੇ ਔਗੁਣ ਨੇ ਉਹਨਾਂ ਨੂੰ ਛੱਡ ਕੇ ਜਾਣਾ। ਸੱਚ ਬੋਲਣਾ ਇਹ ਸਿੱਖੀ ਦਾ ਬੁਨਿਆਦੀ ਗੁਣ ਹੈ। ਝੂਠ ਨੂੰ ਛੱਡਣਾ ਹੈ ਅਤੇ ਸੱਚ ਨੂੰ ਗ੍ਰਹਿਣ ਕਰਨਾ। ਲੋਭ ਨੂੰ ਛੱਡਣਾ, ਸੰਤੋਖ ਨੂੰ ਗ੍ਰਹਿਣ ਕਰਨਾ, ਇਹ ਅਮੋਲਕ ਵਪਾਰ ਹੈ। ਤੁਸਾਂ ਮੋਹ ਨੂੰ ਛੱਡਣਾ ਹੈ, ਵਿਵੇਕ ਨੂੰ ਧਾਰਨ ਕਰਨਾ ਹੈ, ਹੰਕਾਰ ਨੂੰ ਛੱਡਣਾ ਹੈ, ਨਿਮਰਤਾ ਨੂੰ ਧਾਰਨ ਕਰਨਾ ਹੈ, ਕਾਮ ਨੂੰ ਛੱਡਣਾ ਹੈ, ਵਸਤੂ ਵਿਚਾਰ ਨੂੰ ਗ੍ਰਹਿਣ ਕਰਨਾ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਪੈਣਾ ਤੀਆਂ ਜਾਣੇ, ਇਹ ਵਸਤੂ ਵਿਚਾਰ ਹੈ। ਐਸਾ ਅਮੋਲਕ ਗੁਣਾਂ ਦਾ ਵਪਾਰ ਕਰਨਾ ਹੈ। ਹਜ਼ੂਰ ਕਹਿੰਦੇ ਨੇ ਜੇ ਗੁਰੂ ਘਰ ਵਿੱਚ ਆ ਕੇ ਅਸੀਂ ਗੁਣਾਂ ਦਾ ਵਪਾਰ ਕਰੀਏ, ਪਰ ਸਾਡਾ ਕਈ ਵਾਰੀ ਸੁਭਾਅ ਐਸਾ ਬਣਿਆ ਹੋਇਆ ਹੈ, ਕਹਿੰਦੇ ਨੇ ਜੇ ਕੋਈ ਕੀੜੀ ਸੋਨੇ ਦੇ ਮੰਦਰ ਵਿੱਚ ਵੀ ਚਲੀ ਜਾਵੇ, ਕਿਸੇ ਸ਼ੀਸ਼ ਮਹਿਲ ਦੇ ਵਿੱਚ ਵੀ ਚਲੀ ਜਾਵੇ, ਉਹ ਉੱਥੇ ਜਾ ਕੇ ਵੀ ਛਿੱਦਰ ਢੂੰਡਦੀ ਹੈ, ਖੁੱਡ ਹੀ ਭਾਲਦੀ ਹੈ, ਕਿਉਂਕਿ ਦ੍ਰਿਸ਼ਟੀ ਆਪੋ ਆਪਣੀ ਹੁੰਦੀ ਹੈ। ਕਈ ਗੁਰੂ ਘਰ ਵਿੱਚ ਵੀ ਆਉਂਦੇ ਨੇ ਪਰ ਉੱਥੇ ਗੁਣਾਂ ਦੀ ਸਾਂਝ ਨਹੀਂ, ਉਹ ਕਿਸੇ ਦੇ ਔਗਣ ਵੇਖਣ ਵਾਸਤੇ ਆਉਂਦੇ ਨੇ। ਯਾਦ ਰੱਖੋ, ਜੇ ਅਸੀਂ ਕਿਸੇ ਦੇ ਗੁਣ ਵੇਖਾਂਗੇ ਤਾਂ ਸਾਨੂੰ ਗੁਣ ਪ੍ਰਾਪਤ ਹੋ ਜਾਣਗੇ। ਜੇ ਕਿਸੇ ਦੇ ਔਗਣ ਹੀ ਤੱਕਦੇ ਰਹੇ ਤਾਂ ਫਿਰ ਔਗਣ ਹੀ ਸਾਡੇ ਵਿੱਚ ਆਉਣਗੇ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਸਾਨੂੰ ਇਹ ਸਿੱਖਿਆ ਬਖਸ਼ੀ ਹੈ ਵੀ ਜੇ ਤੁਸੀਂ ਚੰਗਾ ਬਣਨਾ ਲੋਚਦੇ ਹੋ ਤਾਂ ਆਹ ਫਾਰਮੂਲਾ ਚੇਤੇ ਰੱਖੋ, ਆਪਸ ਕਹੋ ਜੋ ਭਲਾ ਕਹਾਵੈ ਤਿਸ ਹੈ ਭਲਾਈ ਨਿਕਟ ਨਾ ਆਵੇ। ਭਗਤ ਕਬੀਰ ਜੀ ਨੇ ਕਿੰਨੀ ਸੁੰਦਰ ਸਿੱਖਿਆ ਦਿੱਤੀ ਹੈ, ਜੇ ਚੰਗੇ ਬਣਨਾ ਪਹਿਲਾਂ ਬੁਰੇ ਬਣਨਾ ਪਵੇਗਾ। ਕਬੀਰ ਸਭ ਤੇ ਹਮ ਬੁਰੇ, ਹਮ ਤਾਜ ਭਲੋ ਸਭ ਕੋਏ, ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ। ਇਹ ਵਪਾਰ ਕਰਨਾ ਚੰਗੇ ਗੁਣਾਂ ਦਾ। ਇੱਥੇ ਆ ਕੇ ਇੱਕ ਥਾਂ ਦੇ ਉੱਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਬੜੀ ਸੁੰਦਰ ਸਿੱਖਿਆ ਸਾਨੂੰ ਬਖਸ਼ੀ ਹੈ। ਹਜ਼ੂਰ ਫਰਮਾਉਂਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਆਹ ਸਿੱਖਿਆ ਗ੍ਰਹਿਣ ਕਰਕੇ ਜਾਣਾ, ਅਸੀਂ ਚੰਗੇ ਨਹੀਂ, ਆਪਣੇ ਆਪ ਚੰਗੇ ਬਣ ਕੇ ਕੋਈ ਚੰਗਾ ਨਹੀਂ ਬਣ ਸਕਦਾ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਕਿਸੇ ਨੂੰ ਬੁਰਾ ਨਹੀਂ ਆਖਣਾ ਚਾਹੀਦਾ ਅਤੇ ਆਪਣੇ ਆਪ ਨੂੰ ਚੰਗਾ ਨਹੀਂ ਕਹਿਣਾ ਚਾਹੀਦਾ। ਜਦੋਂ ਕਿਸੇ ਵੱਲ ਇੱਕ ਉਂਗਲ ਉੱਠਦੀ ਹੈ ਨਾ, ਤਾਂ ਤਿੰਨ ਉਂਗਲਾਂ ਸਾਡੇ ਆਪਣੇ ਵੱਲ ਇਸ਼ਾਰਾ ਕਰਦੀਆਂ ਨੇ, ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਉਹ ਭਲਿਆ ਲੋਕਾ, ਦੂਜੇ ਵੱਲ ਇੱਕ ਉਂਗਲ ਕਰਦਾ, ਤਿੰਨ ਉਂਗਲਾਂ ਤੇਰੇ ਵੱਲ ਇਸ਼ਾਰਾ ਕਰਦੀਆਂ ਨੇ, ਉਸ ਵੇਲੇ ਖਿਆਲ ਕਰ ਤੇਰੇ ਅੰਦਰ ਕੀ ਹੈ। ਕਿਧਰੇ ਐਸਾ ਨਾ ਹੋਵੇ ਜਿਹੜਾ ਔਗਣ ਦੂਜੇ ਵਿੱਚ ਤੂੰ ਵੇਖ ਰਿਹਾ ਹੈ ਤੇਰੇ ਵਿੱਚ ਵੀ ਉਹੀ ਹੋਵੇ। ਇਹ ਗੁਣਾਂ ਦੀ ਸਾਂਝ ਕਰਨੀ ਹੈ। ਜਿਹੜਾ ਤੈਨੂੰ ਦੂਜੇ ਦੀ ਅੱਖ ਵਿੱਚ ਕਣ ਪਿਆ ਪ੍ਰਤੀਤ ਹੁੰਦਾ ਹੈ, ਯਾਦ ਰੱਖ, ਹੋ ਸਕਦਾ ਵੀ ਤੇਰੀ ਅੱਖ ਦੇ ਵਿੱਚ ਹੀ ਕੋਈ ਸ਼ਤੀਰ ਹੋਵੇ। ਤੂੰ ਆਪਣੀ ਅੱਖ ਦਾ ਇਲਾਜ ਕਰਵਾ, ਦੂਜੇ ਦੇ ਔਗਣਾਂ ਵੱਲ ਨਾ ਦੇਖ। ਇਹ ਚੰਗੇ ਗੁਣਾਂ ਦੀ ਸਿੱਖਿਆ ਧਾਰਨ ਕਰਨ ਵਾਸਤੇ ਆਪਾਂ ਆਉਂਦੇ ਹਾਂ। ਹਜ਼ੂਰ ਕਹਿੰਦੇ ਨੇ ਅਮੁੱਲ ਗੁਣ, ਜਿਹੜੇ ਵਾਹਿਗੁਰੂ ਦੀ ਪ੍ਰਾਪਤੀ ਦੇ ਗੁਣ ਬੜੇ ਹੀ ਅਮੋਲਕ ਨੇ, ਅਤੇ ਅਮੁੱਲ ਵਪਾਰ, ਅਤੇ ਜਿਹੜਾ ਔਗਣਾਂ ਨੂੰ ਛੱਡ ਕੇ ਗੁਣਾਂ ਨੂੰ ਖਰੀਦਣਾ ਹੈ, ਇਹ ਵਪਾਰ ਵੀ ਬੜਾ ਅਮੋਲਕ ਹੈ।